ਸੱਜਣ ਕੁਮਾਰ ਨੂੰ ਬਚਾਉਣ ਦੇ ਵਾਸਤੇ ਇੱਥੋਂ ਇੱਥੋਂ ਤੱਕ ਇਹ ਸਰਕਾਰ ਨੇ ਸਾਜ਼ਿਸ਼ ਰਚੀ ਕਿ ਇੱਕ ਚੀਫ ਜਸਟਿਸ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਬਕਾਇਦਾ ਲਿਆਂਦਾ ਗਿਆ। ਜਸਟਿਸ ਵਾਰਡ ਦੀ ਕੋਰਟ ਦੇ ਵਿੱਚ ਕੇਸ ਪੈਂਡਿੰਗ ਸੀ ਸੱਜਣ ਕੁਮਾਰ ਦਾ, ਔਰ ਜਸਟਿਸ ਵਾਰਡ ਨੇ ਕਿਹਾ ਕਿ ਇਹ ਪੀੜਿਤ ਚਲਾ ਚਲਾ ਕੇ ਕਹਿ ਰਿਹਾ, ਐਫੀਡੇਵਿਟ ਦੇ ਰਿਹਾ ਕਿ ਸੱਜਣ ਕੁਮਾਰ ਬਾਬੂ ਨੂੰ ਲੀਡ ਕਰ ਰਿਹਾ, ਸਰ ਤੁਸੀਂ ਕੇਸ ਰਜਿਸਟਰ ਕਿਉਂ ਨਹੀਂ ਕਰਦੇ। ਸਰਕਾਰੀ ਵਕੀਲ ਨੇ ਕਿਵੇਂ ਨਾ ਕਿਵੇਂ 15 ਦਿਨ ਦਾ ਟਾਈਮ ਲੈ ਲਿਆ, ਕੇਸ 'ਤੇ ਤਰੀਕ ਪਵਾ ਲਈ, ਤਾਂ ਉਹ 15 ਦਿਨ ਦੇ ਵਿੱਚ ਵਿੱਚ ਇਹਨਾਂ ਨੇ ਵਾਰਡ ਨੂੰ ਉੱਥੋਂ ਕੇਸ ਤੋਂ ਹਟਾਉਣ ਦੇ ਵਾਸਤੇ ਇੱਕ ਨਿਆ ਚੀਫ ਜਸਟਿਸ ਲਿਆਂਦਾ, ਔਰ ਉਹ ਚੀਫ ਜਸਟਿਸ ਨੇ ਜਿਸ ਦਿਨ ਆ ਕੇ ਡਿਊਟੀ ਸਾਂਭਣੀ ਸੀ ਉਸੇ ਦਿਨ ਕੇਸ ਲੱਗਿਆ ਸੀ। ਇੱਕ ਦਿਨ ਪਹਿਲਾਂ ਉਹਨੇ ਕਲਕੱਤੇ ਤੋਂ ਬੈਠ ਕੇ ਫੋਨ ਕਰ ਦਿੱਤਾ ਕਿ ਕੱਲ੍ਹ ਨੂੰ ਇਹ ਕੇਸ ਮੇਰੇ ਕੋਲ ਲੱਗਿਆ ਹੋਵੇ। ਅਗਰ ਉਹ ਜਸਟਿਸ ਵਾਰਡ ਕੋਲ ਹੁੰਦਾ ਤਾਂ ਉਹਨੇ ਉਸੇ ਦਿਨ ਕੇਸ ਨੂੰ ਰਜਿਸਟਰ ਕਰਨ ਦੇ ਹੁਕਮ ਦੇ ਦੇਣੇ ਸੀ। ਉਹ ਨਿਆ ਚੀਫ ਜਸਟਿਸ ਦੀ ਕੋਰਟ ਵਿੱਚ ਆਇਆ ਅਤੇ ਉਹ ਕਦੇ ਕੇਸ ਰਜਿਸਟਰ ਹੀ ਨਹੀਂ ਹੋਇਆ। ਸਰਕਾਰ ਨੇ ਕਮਿਸ਼ਨ ਤੋਂ ਬਾਅਦ ਕਮਿਸ਼ਨ ਅਤੇ ਕਮੇਟੀ ਤੋਂ ਬਾਅਦ ਕਮੇਟੀ, ਜਿਹੜੇ ਕਮਿਸ਼ਨ ਇਹਨਾਂ ਦੇ ਕਾਬੂ ਆ ਗਏ ਪੋਚਾ ਫੇਰਨ ਵਿੱਚ, ਉਹਨਾਂ ਦੀਆਂ ਰਿਪੋਰਟਾਂ ਨੂੰ ਅੱਗੇ ਚੁੱਕ ਲਿਆ, ਔਰ ਜਿਨ੍ਹਾਂ ਨੇ ਸਹੀ ਰਿਪੋਰਟਾਂ ਦਿੱਤੀਆਂ, ਦੰਗਈਆਂ ਨੂੰ ਪਹਿਚਾਣਿਆ, ਇਹਨਾਂ ਲੀਡਰਾਂ ਦੇ ਨਾਮ ਦਿੱਤੇ, ਉਹਨਾਂ ਰਿਪੋਰਟਾਂ 'ਤੇ ਕੋਈ ਐਕਸ਼ਨ ਨਹੀਂ ਲਿਆ। ਜੈਨ ਬੈਨਰਜੀ ਕਮੇਟੀ ਨੇ ਸੱਜਣ ਕੁਮਾਰ ਦਾ ਨਾਮ ਲਿਆ, ਪੋਟੀ ਰੋਸ਼ਾ ਨੇ ਸੱਜਣ ਕੁਮਾਰ ਦਾ ਨਾਮ ਲਿਆ, ਜੈਨ ਅਗਰਵਾਲ ਨੇ ਸੱਜਣ ਕੁਮਾਰ ਦਾ, ਟਾਈਟਲਰ ਦਾ, ਭਗਤ ਦਾ ਨਾਮ ਲਿਆ, ਪਰ ਉਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ। ਕੁਸਮ ਮਿੱਤਲ ਨੇ 72 ਪੁਲਿਸ ਅਫਸਰਾਂ ਦਾ ਨਾਮ ਲਿਆ ਔਰ ਕਿਹਾ ਕਿ ਇਹਨਾਂ ਦੇ ਉੱਪਰ ਇੱਕਦਮ ਐਕਸ਼ਨ ਲਿਆ ਜਾਵੇ। ਉਹ ਸਾਰੇ ਦੇ ਸਾਰੇ ਅਫਸਰਾਂ ਨੂੰ ਉਹਨਾਂ 'ਚੋਂ ਨੌਕਰੀ ਤੋਂ ਨਿਕਾਲਣਾ ਤਾਂ ਕਿੱਥੇ, ਉਹਨਾਂ ਸਾਰੇ ਅਫਸਰਾਂ ਨੂੰ 2-2 3-3 ਪ੍ਰਮੋਸ਼ਨਾਂ ਦੇ ਕੇ ਔਰ ਉਹਨਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਗਈਆਂ। ਔਰ ਇੱਥੋਂ ਤੱਕ ਹਾਲ ਕਿ ਜੋ ਜਦੋਂ ਵੀ ਇਹਨਾਂ ਨੇ ਕਿਸੇ ਲੀਡਰ ਦੇ ਖਿਲਾਫ ਕੇਸ ਰਜਿਸਟਰ ਕਰਨ ਨੂੰ ਕਹੇ ਗਏ, ਇੱਕ SHO ਆਇਆ ਨਾਨਾਵਤੀ ਕਮਿਸ਼ਨ ਦੇ ਅੱਗੇ, ਉਸਨੇ ਕਿਹਾ ਕਿ ਗਾਂਧੀ ਨਗਰ ਥਾਣੇ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸੀ FIR 318 ਦੀ, ਉਹਦੇ ਵਿੱਚ ਭਗਤ ਦਾ ਨਾਮ ਆਇਆ ਔਰ ਮੈਨੂੰ ਹੋਮ ਸੈਕਟਰੀ ਤੋਂ ਚਿੱਠੀ ਲਾ ਗਈ ਕਿ ਭਗਤ ਦੇ ਖਿਲਾਫ ਕੋਈ ਚਲਾਨ ਨਹੀਂ ਫਾਈਲ ਕਰਨਾ ਔਰ ਭਗਤ ਦੇ ਖਿਲਾਫ ਕੇਸ ਬੰਦ ਕਰ ਦਿੱਤਾ ਜਾਵੇ। ਇਹ ਹਾਲ ਇੱਥੋਂ ਦਾ ਸਰਕਾਰ ਦਾ। ਸੱਜਣ ਕੁਮਾਰ ਦੇ ਖਿਲਾਫ ਇੱਕ 3 ਕਤਲਾਂ ਦੀ ਚਾਰਜਸ਼ੀਟ ਤਿਆਰ ਕਰ ਲਈ, ਕਿਉਂਕਿ ਉਹ ਇਨਵੈਸਟੀਗੇਸ਼ਨ ਹੋਈ ਸੀ BP ਸਿੰਘ ਦੀ ਸਰਕਾਰ ਦੇ ਵੇਲੇ ਅਤੇ ਚੰਦਰ ਸ਼ੇਖਰ ਦੀ ਸਰਕਾਰ ਵੇਲੇ। 8 ਅਪ੍ਰੈਲ 1992 ਵਿੱਚ ਉਹ ਚਾਰਜਸ਼ੀਟ ਸਾਈਨ ਕਰਕੇ IO ਨੇ ਸਾਈਨ ਕੀਤੀ, ACP ਨੇ ਸਾਈਨ ਕੀਤੀ, ਉਹਨੂੰ ਕੋਰਟ ਵਿੱਚ ਫਾਈਲ ਹੀ ਨਹੀਂ ਕੀਤਾ। 19 ਸਾਲ ਤੱਕ ਉਹ ਚਾਰਜਸ਼ੀਟ ਨੂੰ ਦਬਾ ਕੇ ਰੱਖਿਆ। ਕਤਲ ਦੇ ਕੇਸਾਂ ਦੇ ਵਿੱਚ 19 ਸਾਲ ਚਾਰਜਸ਼ੀਟ ਫਾਈਲਾਂ ਦੇ ਵਿੱਚ ਦਬਾ ਕੇ ਰੱਖ ਦਿੱਤੀ ਜਾਵੇ, ਇਹੋ ਜਿਹਾ ਅੱਜ ਤੱਕ ਨਹੀਂ ਕਦੇ ਸੁਣਿਆ ਹੋਏਗਾ। ਜੋ ਜੈਨ ਅਗਰਵਾਲ ਕਮੇਟੀ ਨੇ ਰਿਕਮੈਂਡ ਕੀਤੇ ਔਰ ਜੋ ਕੇਸ ਇਹਨਾਂ ਦੇ ਅਗੇਂਸਟ ਜ਼ੋਰ ਪਾ ਕੇ, ਰੌਲਾ ਪਾ ਕੇ, ਪਾਰਲੀਮੈਂਟ 'ਚ ਰੌਲਾ ਪਾ ਕੇ ਔਰ ਉਦੋਂ ਬਾਅਦ ਮਦਨ ਲਾਲ ਖੁਰਾਣਾ ਨੇ ਰੌਲਾ ਪਾ ਕੇ ਰਜਿਸਟਰ ਕਰਾਏ, ਉਹ ਸਾਰੇ ਦੇ ਸਾਰੇ ਪੁਲਿਸ ਨੇ ਬੰਦ ਕਰ ਦਿੱਤੇ, ਆਪਣੇ ਆਪ ਹੀ ਬੰਦ ਕਰ ਦਿੱਤੇ, ਕੋਈ ਵੀ ਕੋਰਟ ਕਚਹਿਰੀ ਵਿੱਚ ਨਹੀਂ ਭੇਜਿਆ। ਨਾਨਾਵਤੀ ਦੀ ਕਮਿਸ਼ਨ ਦੀ ਰਿਪੋਰਟ ਤੋਂ ਮਗਰੋਂ ਜਦੋਂ ਇਹਨਾਂ ਨੇ ਕਿਹਾ ਸੀ ਕੋਈ ਕੇਸ ਨਹੀਂ ਰਜਿਸਟਰ ਕਰਨਾ, ਤਾਂ ਉਦੋਂ ਪਾਰਲੀਮੈਂਟ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਹੰਗਾਮਾ ਕੀਤਾ, ਇਹਨਾਂ ਦੇ ਕਾਂਗਰਸ ਦੇ ਆਪਣੇ ਸਹਿਯੋਗੀਆਂ ਨੇ ਵੀ ਸਾਥ ਦੇਣ ਨੂੰ ਮਨਾ ਕਰ ਦਿੱਤਾ, ਮੀਡੀਆ ਨੇ ਤਰਕੇ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ। ਉਦੋਂ ਕੇਸ ਤਾਂ ਰਜਿਸਟਰ ਕਰਨੇ ਪਏ, ਪਰ ਉਸ ਤੋਂ ਮਗਰੋਂ ਦਿੱਲੀ ਪੁਲਿਸ ਨੇ ਉਹਨਾਂ ਕੇਸਾਂ ਦੀ CBI ਨੂੰ ਭੇਜਣ ਤੋਂ ਮਗਰੋਂ ਚੱਕ ਕੇ ਕਲੋਜ਼ਰ ਫਾਈਲ ਕਰ ਦਿੱਤੀ, ਟਾਈਟਲ ਨੂੰ ਕਲੀਨ ਚਿੱਟ ਦੇ ਦਿੱਤੀ। ਸੱਜਣ ਕੁਮਾਰ ਦੇ ਖਿਲਾਫ ਹੁਣ ਜਿਹੜਾ ਕੇਸ ਚੱਲ ਰਿਹਾ ਉਹ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਿਹਾ, ਪਰ ਅਜੇ ਵੀ ਇਸੇ ਸਰਕਾਰ ਦੇ ਕੁਝ ਲੋਕ ਉਸਨੂੰ ਪੂਰੇ ਬਚਾਉਣ ਦੇ ਵਾਸਤੇ ਲੱਗੇ ਹੋਏ ਨੇ। ਅਜੇ ਤੱਕ ਉਹ ਹੱਥਕੰਡੇ ਪੂਰੇ ਵਰਤੇ ਜਾ ਰਹੇ ਨੇ ਕਿ ਇਹਨਾਂ ਲੀਡਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾਵੇ। ਔਰ ਇਹ ਹਾਲ ਇੱਥੋਂ ਦੀ ਜੋ ਹਾਲ ਇੱਥੋਂ ਦੇ ਸਿਟੀਜ਼ਨ ਨੂੰ ਸਿਟੀਜ਼ਨ ਨਹੀਂ ਸਮਝਿਆ ਜਾਂਦਾ, ਇੱਥੇ ਦੇ ਬੰਦੇ ਦੀ ਵੈਲਿਊ ਨਹੀਂ ਸਮਝੀ ਜਾਂਦੀ, ਚਾਹੇ ਉਹ ਦਿੱਲੀ ਹੋਵੇ, ਚਾਹੇ ਉਹ ਗੁਜਰਾਤ ਹੋਵੇ, ਚਾਹੇ ਉਹ ਮੁੰਬਈ ਹੋਵੇ ਅਤੇ ਚਾਹੇ ਉਹ ਅਸਾਮ ਹੋਵੇ। ਇਹ ਪੋਲੀਟੀਸ਼ੀਅਨ ਆਪਣੀਆਂ ਵੋਟਾਂ ਵਾਸਤੇ, ਆਪਣੇ ਇਲੈਕਸ਼ਨ ਜਿੱਤਣ ਵਾਸਤੇ ਮਸੂਮਾਂ ਦਾ ਕਤਲ ਕਰਦੇ ਨੇ, ਉਹਨਾਂ ਨੂੰ ਤੈਸ਼ ਨੈਸ਼ ਕਰਦੇ ਨੇ ਔਰ ਉਸ ਤੋਂ ਮਗਰ ਉੱਚੀਆਂ ਪਦਵੀਆਂ 'ਤੇ ਜਾ ਕੇ ਬੈਠਦੇ ਨੇ। ਸਜ਼ਾਵਾਂ ਤਾਂ ਕੀ, ਉਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੁੰਦਾ। ਇੱਕ ਮਾਇਆ ਕੁੜਨਾਨੀ ਦੀ ਸਜ਼ਾ ਹੋਈ ਹੈ ਔਰ ਉਮੀਦ ਕਰਦੇ ਹਾਂ ਕਿ ਇਹ ਇੱਕ ਸ਼ੁਰੂਆਤ ਹੋ ਜਾਏਗੀ, ਦੂਜਿਆਂ ਨੂੰ ਵੀ ਸਜ਼ਾ ਹੋਏਗੀ, ਪਰ ਇਹ ਸਜ਼ਾ ਤਾਂ ਹੀ ਹੋਏਗੀ ਜੇ ਅਸੀਂ ਚੁਕੰਨੇ ਹੋਵਾਂਗੇ, ਜੇ ਅਸੀਂ ਜਾਗਦੇ ਹੋਵਾਂਗੇ, ਅਸੀਂ ਇਨਸਾਫ ਮੰਗਾਂਗੇ, ਜੇ ਅਸੀਂ ਮੰਗਾਂਗੇ ਨਹੀਂ ਤਾਂ ਸਾਨੂੰ ਦੇਵੇਗਾ ਕੌਣ। ਅੱਜ ਇਹ ਆਪਾਂ ਸਾਰੇ ਸੋਚੀਏ, ਅੱਜ ਇਹ ਆਪਾਂ ਸਾਰੇ ਪ੍ਰਣ ਕਰੀਏ ਔਰ ਅੱਜ ਆਪਾਂ ਖੁਦ ਜੱਜ ਬਣ ਕੇ ਇਸ ਨੂੰ ਜੱਜ ਕਰੀਏ ਕਿ ਕੀ ਇੱਥੇ ਹਿੰਦੁਸਤਾਨ ਦੇ ਵਿੱਚ 7,000 ਨਾਗਰਿਕਾਂ ਦਾ ਕਤਲ, ਐਡੀ ਵੱਡੀ ਕਤਲੇਆਮ, ਕੀ ਇੱਥੋਂ ਦੇ ਅੱਜ ਅਸੀਂ ਇਸ ਨੂੰ ਭੁੱਲ ਕੇ ਬੈਠ ਜਾਈਏ? ਕੀ ਅੱਜ ਅਸੀਂ ਇੱਥੋਂ ਦੇ ਦੋਸ਼ੀਆਂ ਨੂੰ ਉੱਚੀਆਂ ਪਦਵਾਂ ਦੇ ਉੱਤੇ ਬੈਠਣ ਦਈਏ? ਔਰ ਕੀ ਅੱਜ ਅਸੀਂ ਇਹ ਕਹਿ ਕੇ ਕਿ ਜੋ ਹੋ ਗਿਆ ਤੇ ਉੱਤੇ ਪੋਚਾ ਫੜੋ, ਉਹਦੇ ਤੇ ਪੋਚਾ ਫੇਰ ਕੇ ਅੱਗੇ ਤੋਂ ਇਹੀ ਜੀ ਚੀਜ਼ ਨੂੰ ਹੋਰ ਆਉਣ ਨੂੰ ਸੱਦਾ ਤਾਂ ਨਹੀਂ ਦੇ ਰਹੇ? 84 ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ ਤਾਂ ਉਹ ਗੁਜਰਾਤ ਪਹੁੰਚ ਕੇ ਮੁਸਲਮਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ? ਅੱਜ ਜੇਕਰ ਅਸੀਂ 84 ਨੂੰ ਭੁੱਲ ਗਏ ਤੇ ਗੁਜਰਾਤ ਨੂੰ ਭੁੱਲ ਗਏ ਤਾਂ ਤਿਆਰ ਰਹੋ, ਪਤਾ ਨਹੀਂ ਕੱਲ ਨੂੰ ਕਿਸਦੀ ਵਾਰੀ ਆ ਜਾਏਗੀ। ਜੇ ਤੁਸੀਂ ਚੁਕੰਨੇ ਹੋ, ਤੁਸੀਂ ਆਪਣੇ ਹੱਕਾਂ ਦੇ ਵਾਸਤੇ ਲੜੋਗੇ ਔਰ ਇਹਨਾਂ ਨੂੰ ਸਜ਼ਾਵਾਂ ਦਵਾ ਕੇ ਰਹੋਗੇ, ਤਾਂਹੀਓ ਹੀ ਇਹ ਕਤਲੇਆਮ ਰੁਕਣਗੇ। ਸਾਡਾ ਸਭ ਦਾ ਫਰਜ਼ ਬਣਦਾ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਕਿ ਨਾ ਕਿ ਅਸੀਂ ਸਿਰਫ ਆਪਣੇ ਹੱਕਾਂ ਦੀ ਮੰਗ ਕਰੀਏ ਬਲਕਿ ਦੂਸਰੇ ਦੇ ਹੱਕਾਂ ਦੇ ਵਾਸਤੇ ਵੀ ਲੜੀਏ। ਜਿੱਥੇ ਵੀ ਕਦੇ ਕਿਸੇ ਵੀ ਨਾਗਰਿਕ ਦੇ ਨਾਲ ਇਹੋ ਜਿਹਾ ਕਾਨੂੰਨੀ ਹਰਕਤ ਹੁੰਦੀ ਹੈ, ਚਾਹੇ ਉਹ ਦੇਸ਼ ਦਾ ਕੋਈ ਵੀ ਹਿੱਸਾ ਹੋਵੇ, ਚਾਹੇ ਉਹ ਅਸਾਮ ਹੋਵੇ, ਗੁਜਰਾਤ ਹੋਵੇ, ਮੁੰਬਈ ਹੋਵੇ ਜਾਂ ਦਿੱਲੀ ਹੋਵੇ, ਤਾਂ ਸਾਰੇ ਨਾਗਰਿਕ ਇਕੱਠੇ ਹੋ ਕੇ ਖੜ੍ਹੇ ਹੋ ਜਾਈਏ ਔਰ ਇਹੋ ਜਿਹੇ ਕਾਨੂੰਨੇ ਜੁਰਮ ਕਰਨ ਵਾਲਿਆਂ ਨੂੰ ਅਸੀਂ ਸਜ਼ਾ ਦਿਲਵਾ ਕੇ ਰਹੀਏ ਔਰ ਜ਼ੋਰਦਾਰ ਉਹਦੇ ਖਿਲਾਫ਼ ਆਵਾਜ਼ ਉਠਾਈਏ। ਸਾਰੇ ਧਰਮਾਂ ਨੂੰ ਇਕੱਠੇ ਹੋ ਕੇ ਇਹੋ ਆਵਾਜ਼ ਉਠਾਉਣੀ ਚਾਹੀਦੀ ਹੈ, ਤਾਂ ਹੀ ਅਸੀਂ ਇੱਕ ਦੇਸ਼ ਦੇ ਵਿੱਚ ਇੱਕ ਸ਼ਾਂਤੀ ਅਤੇ ਇੱਕ ਇਨਸਾਫ ਦਾ ਮਾਹੌਲ ਪੈਦਾ ਕਰ ਸਕਾਂਗੇ।
ਇਹ ਜਿੰਨਾ ਕੁ ਜ਼ੁਲਮ ਅਤੇ ਅਨਿਆਏ ਹੋਇਆ 1 ਨਵੰਬਰ 1984 ਤੋਂ ਲੈ ਕੇ ਅੱਜ ਤੱਕ, ਸ਼ਾਇਦ ਅਸੀਂ ਬਹੁਤ ਘੱਟ ਦੱਸ ਸਕੇ ਹਾਂ।
ਗੌਰ ਕਰਿਓ, ਪਿੰਡ ਹੋਂਦ ਚਿੱਲੜ, ਡਿਸਟ੍ਰਿਕਟ ਰਿਵਾੜੀ ਹਰਿਆਣਾ ਵਿੱਚ 32, ਪਟੌਦੀ ਵਿੱਚ 17, ਤਕਰੀਬਨ 120 ਸਿੱਖਾਂ ਨੂੰ ਪੋਕਾਰੋ ਵਿੱਚ ਲੋਹਾ ਪਿਘਲਾਉਣ ਵਾਲੀਆਂ ਭੱਠੀਆਂ ਵਿੱਚ ਜਿਉਂਦਿਆਂ ਸੁੱਟ ਦਿੱਤਾ। ਅਗਰਤਲਾ ਤ੍ਰਿਪੁਰਾ ਆਸਾਮ ਵਿੱਚ ਪੁਲਿਸ ਸਟੇਸ਼ਨ ਵਿੱਚ ਸ਼ਰਨ ਲੈਣ ਵਾਲੇ 40 ਸਿੱਖ ਪਰਿਵਾਰਾਂ ਨੂੰ ਪੁਲਿਸ ਸਟੇਸ਼ਨ ਵਿੱਚ ਹੀ ਜਿਉਂਦਿਆਂ ਸਾੜ ਦਿੱਤਾ। ਦਿੱਲੀ, ਝਾਰਖੰਡ, ਮੱਧ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਬਿਹਾਰ, ਉੱਤਰ ਪ੍ਰਦੇਸ਼, ਵੈਸਟ ਬੰਗਾਲ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੜੀਸਾ, ਜੰਮੂ ਕਸ਼ਮੀਰ, ਛੱਤੀਸਗੜ੍ਹ, ਤ੍ਰਿਪੁਰਾ, ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਕੇਰਲਾ ਅਤੇ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਵੀ ਸੈਂਕੜੇ ਸਿੱਖਾਂ ਅਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਵੀ ਫੂਕ ਦਿੱਤਾ ਗਿਆ।
ਵਹਿਸ਼ਿਆਨਾ ਹਰਕਤਾਂ ਤੇ ਇਸ ਤੋਂ ਵੀ ਬਹੁਤ ਜ਼ਿਆਦਾ ਹੋਈਆਂ ਨੇ। ਆਓ ਸਭ ਧਰਮ ਮਿਲ ਕੇ ਆਪਣਾ ਫਰਜ਼ ਪਹਿਚਾਣੀਏ ਕਿ 1984 ਦੇ ਪੀੜਤਾਂ ਨੂੰ ਛੇਤੀ ਤੋਂ ਛੇਤੀ ਇਨਸਾਫ ਮਿਲ ਸਕੇ। ਅਸੀਂ SGPC ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਅਰਦਾਸ ਵਿੱਚ ਅਤ ਜ਼ਰੂਰੀ ਸਮਝ ਕੇ 1984 ਪੀੜਤਾਂ ਦੇ ਇਨਸਾਫ ਦੀ ਗੁਹਾਰ ਲਗਾਈ ਜਾਵੇ, ਕਿਉਂਕਿ ਇਸ ਕਤਲੇਆਮ ਵਿੱਚ ਮਰਨ ਵਾਲਿਆਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਸਾਰੇ ਸਿੱਖ ਸਨ ਤੇ ਫਿਰ ਸਮੁੱਚੀ ਸਿੱਖ ਕੌਮ 1984 ਦੇ ਇਨਸਾਫ ਲਈ ਹਰ ਰੋਜ਼ ਸਵੇਰੇ ਸ਼ਾਮ, ਪਿੰਡ ਪਿੰਡ, ਸ਼ਹਿਰ ਸ਼ਹਿਰ ਤੇ ਦੇਸ਼ ਵਿਦੇਸ਼ ਇਨਸਾਫ ਲਈ ਅਰਦਾਸ ਕਿਉਂ ਨਹੀਂ ਕਰ ਸਕਦੀ? ਤੇ ਅੱਜ ਦੀ ਤਾਰੀਖ ਵਿੱਚ ਜਦੋਂ 28 ਸਾਲ ਬੀਤ ਚੁੱਕੇ ਨੇ ਤੇ ਸਿੱਖ ਕੌਮ ਨੂੰ 1984 ਵਿੱਚ ਹੋਏ ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਤੇ ਇਸ ਨੂੰ ਅਰਦਾਸ ਵਿੱਚ ਸ਼ਾਮਲ ਕਰਨ ਵਿੱਚ ਕੋਈ ਅਤਕਥਨੀ ਨਹੀਂ ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਮਸਲਾ ਸਿਰਫ ਪੀੜਿਤ ਪਰਿਵਾਰਾਂ ਦਾ ਨਹੀਂ, ਸਮੁੱਚੀ ਇਨਸਾਨੀਅਤ ਤੇ ਸਿੱਖ ਕੌਮ ਦਾ ਹੈ। ਅਰਦਾਸ ਵਿੱਚ ਜਦੋਂ ਵੀ 1984 ਦੇ ਇਨਸਾਫ ਦਾ ਜ਼ਿਕਰ ਹੋਵੇ ਤਾਂ 3 ਜੈਕਾਰੇ ਜ਼ੋਰ ਸ਼ੋਰ ਦੇ ਪੂਰੇ ਜਲੋ ਜਲਾਲ ਨਾਲ ਜ਼ਰੂਰ ਲੱਗਣੇ ਚਾਹੀਦੇ ਹਨ ਤਾਂ ਕਿ ਦੁਨੀਆ ਨੂੰ ਚਾਨਣ ਹੋ ਜਾਵੇ ਕਿ ਪੂਰਾ ਇੰਡੀਆ 1984 ਦੇ ਪੀੜਤਾਂ ਦੇ ਦੁੱਖ ਵਿੱਚ ਬਰਾਬਰ ਸ਼ਰੀਕ ਹੈ। ਤੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਇਸ ਸਰਕਾਰੀ ਵੈਸ਼ਿਆਨਾ ਘੱਲੂਘਾਰੇ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।
ਦਿਲੋਂ ਧੰਨਵਾਦ ਸਭ ਨੇਕ ਆਤਮਾਵਾਂ ਦਾ ਜੋ 28 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਿਰਾਸ਼ ਨਹੀਂ ਹੋਏ ਤੇ 1984 ਦੇ ਇਨਸਾਫ ਲਈ ਹਲੇ ਵੀ ਅਣਥੱਕ ਕੋਸ਼ਿਸ਼ਾਂ ਕਰ ਰਹੇ ਨੇ। ਧੰਨ ਨੇ ਉਹ ਗਵਾਹ ਜਿਨ੍ਹਾਂ ਨੇ ਜਾਨ ਦਾਅ ਤੇ ਲਾ ਕੇ ਜ਼ਾਲਮ ਸਰਕਾਰਾਂ ਦੇ ਮੂੰਹ ਤੇ ਉਹਨਾਂ ਦਾ ਹੀ ਗੰਦ ਡੱਟ ਕੇ ਸੁੱਟਿਆ। ਹੁਣ ਤੇ ਅਮਰੀਕਾ ਵੀ ਵਿਸਕਾਂਸਨ ਗੁਰਦੁਆਰੇ ਦੇ ਨਸਲੀ ਹਮਲਿਆਂ ਵਿੱਚ ਮਰਨ ਵਾਲੇ ਸਿਰਫ 6 ਸਿੰਘਾਂ ਲਈ ਆਪਣਾ ਨੈਸ਼ਨਲ ਫਲੈਗ ਪੂਰੀ ਦੁਨੀਆ ਵਿੱਚ ਅਫਸੋਸ ਵਜੋਂ 4 ਦਿਨਾਂ ਲਈ ਝੁਕਾ ਦਿੰਦਾ ਹੈ, ਤਾਂ ਅਸੀਂ ਆਪਣੀ ਕੌਮ ਦੇ 1984 ਦੇ ਕਤਲੇਆਮ ਦੇ ਇਨਸਾਫ ਲਈ ਰੋਜ਼ ਅਰਦਾਸ ਕਿਉਂ ਨਹੀਂ ਕਰ ਸਕਦੇ?